ਸ਼ਲੋਕ ਮਹੱਲਾ ਤੀਜਾ। ਕਾਇਆ ਹੰਸ ਕਿਆ ਪ੍ਰੀਤ ਹੈ, ਜੇ ਪਿਆ ਹੀ ਛੱਡ ਜਾਏ, ਇਸ ਨੂੰ ਕੂੜ ਬੋਲ ਕੇ ਖਵਾਲੀ ਹੈ, ਜੇ ਚਲਦਿਆਂ ਨਾਲ ਨਾ ਜਾਏ।
ਕਾਇਆ ਹੰਸ ਦੀ ਪ੍ਰੀਤ,
ਹਾਂਜੀ,
ਕਾਇਆ ਹੰਸ ਕਿਆ ਪ੍ਰੀਤ ਹੈ, ਕਾਹਦੀ ਪ੍ਰੀਤ ਹੈ, ਜਿਹੜੀ ਕਾਇਆ ਪਈ ਨੂੰ ਹੰਸ ਛੱਡ ਜਾਂਦਾ, ਫੇਰ ਕੀ ਕਰਦਾ ਜਿਉਂਦਾ ਹੁੰਦਾ ਜਿੰਨਾ ਚਿਰ ਜਿੰਨਾ ਚਿਰ ਕਾਇਆ ਨਾਲ ਜੁੜਿਆ ਹੁੰਦਾ, ਇਹਨੂੰ ਝੂਠ ਬੋਲ ਬੋਲ ਕੇ ਖੋਲਦਾ। ਹੁਣ ਕਸੂਰ ਕਾਇਆ ਦਾ ਕੱਢਿਆ, ਕਹਿੰਦਾ ਪਰ ਚੱਲਦਾ ਹੰਸ ਕਾਇਆ ਨਾਲ ਨਹੀਂ ਜਾਂਦੀ, ਖੋਲਦਾ ਹੰਸ ਹੈ ਨਾ ਇਹਨੂੰ,
ਠੀਕ ਹੈ ਜੀ,
ਪਾਲਣਾ ਤਾਂ ਹੰਸ ਕਰਦਾ, ਕਾਇਆ ਸਾਥ ਦਿੱਤੀ ਨੀ, ਕਸੂਰ ਕਾਇਆ ਦਾ, ਪ੍ਰੀਤ ਹੰਸ ਜ਼ਰੂਰ ਕਰਦਾ ਕਾਇਆ ਨੂੰ, ਪਰ ਕਾਇਆ ਨਹੀਂ ਕਰਦੀ। ਕਾਇਆ ਤਾਂ ਜੜ ਹੈ, ਕਾਇਆ ਜੜ ਚੀਜ਼ ਨੂੰ ਕੀ ਪ੍ਰੀਤ ਕਰਦੀ ਹੈ ਕਿਸੇ ਨੂੰ, ਚੇਤਨ ਚੀਜ਼ ਪ੍ਰੀਤ ਕਰੂਗੀ, ਚੇਤਨ ਵਸਤੂ ਹੀ ਨਫ਼ਰਤ ਕਰੂਗੀ, ਚੇਤਨ ਨੂੰ ਹੀ ਕ੍ਰੋਧ ਆਊਗਾ, ਚੇਤਨ ਹੀ ਵਿਰੋਧ ਕਰੂਗੀ। ਔਗਣਾ ਗੁਣਾ ਦਾ ਸੰਬੰਧ ਚੇਤਨ ਨਾਲ ਹੈ, ਜੜ ਨਾਲ ਨਹੀਂ। ਔਗਣ ਗੁਣ ਜੜ ਵਾਲੇ ਵੀ ਮੰਨਦੇ ਨੇ, ਉਹ ਹੋਰ ਤਰ੍ਹਾਂ ਦੇ ਨੇ, ਜਿਵੇਂ ਸੁਭਾਅ ਹੁੰਦੇ ਨੇ, ਕੋਈ ਗਰਮ ਚੀਜ਼ ਹੈ, ਕੋਈ ਸਰਦ ਚੀਜ਼ ਹੈ, ਲੌਂਗ ਹੈ, ਸੁਭਾਅ ਗਰਮ, ਇਹਨਾਂ ਨੂੰ ਗੁਣ ਮੰਨਦੇ ਨੇ, ਅਟਰਾ ਗੁੜੀ ਮਾਇ, ਉਹ ਗੱਲ ਹੋਰ ਹੈ। ਹਾਂਜੀ,
ਕਹਿੰਦਾ ਭਾਵ ਹੈ ਵੀ ਜਿਹੜਾ ਚੇਤਨ ਹੈਗਾ, ਇਹ ਕਾਇਆ ਵਾਸਤੇ ਝੂਠ ਬੋਲ ਕੇ ਝੂਠ ਬੋਲ ਰਿਹਾ ਹੈ, ਤੇ ਉਹਦਾ ਨਿਰਵਾਹ ਚਲਾ
ਗਾਉਂਦੀ ਪਾਲਣਾ ਕਰ ਲਿਆ, ਜੇ ਕੱਪੜੇ ਚੰਗਾ, ਮਕਾਨ ਚੰਗੀ, ਗੱਡੀ ਚੰਗਾ, ਘਰ ਚੰਗਾ, ਖਾਣਾ ਚੰਗਾ, ਪਹਿਨਣ,
ਠੀਕ ਹੈ, ਪਰ ਉਹ ਫਿਰ ਜਾਂਦੇ ਆ ਇਹਦੇ ਨਾਲ ਨਹੀਂ ਜਾਂਦੀ, ਉਹ ਇੱਥੇ ਰਹਿ ਜਾਂਦੀ ਹੈ,
ਉਹ ਇੱਥੇ ਰਹਿ ਜਾਂਦੀ ਹੈ, ਕਾਲੀ ਬ੍ਰੀਡ ਹੈ ਫਿਰ,
ਠੀਕ ਹੈ ਜੀ। ਕਾਇਆ ਮਿੱਟੀ ਅੰਧ ਹੈ, ਪੌਣੇ ਪੁੱਛੋ ਜਾਏ, ਹਉ ਤਾਂ ਮਾਇਆ ਮੋਹਿਆ, ਫਿਰ ਫਿਰ ਆਵਾ ਜਾਏ।
ਕਾਇਆ ਜਿਹੜੀ ਮਿੱਟੀ ਹੈ ਤਾਂ ਅੰਧ ਹੈ, ਇਹਨੂੰ ਦੀਦਾ ਨਹੀਂ ਹੈ, ਕਾਇਆ ਨੂੰ ਦੇਖਣ ਵਾਲਾ ਤਾਂ ਕੋਈ ਹੋਰ ਹੈ, ਇਹਦੇ ਵਿੱਚ ਅੱਖਾਂ ਕਾਇਆ ਦੇ ਨਾਲ ਹੈਗੀਆਂ, ਜ਼ਰੂਰ ਲੱਗੀਆਂ ਹੋਈਆਂ, ਅੱਖਾਂ ਨਹੀਂ ਦੇਖਦੀਆਂ, ਅੱਖਾਂ ਸਹੀ ਕੋਈ ਹੋਰ ਦੇਖਦਾ, ਦੇਖਣ ਵਾਲਾ ਹੰਸ ਦੇਖਦਾ, ਦੇਖਣ ਵਾਲਾ ਹੰਸ ਹੈ, ਅੱਖਾਂ ਨਹੀਂ ਦੇਖਦਾ, ਅੱਖਾਂ ਤਾਂ ਐਨਕ ਹੈ, ਕਾਇਆ ਤਾਂ ਨਹੀਂ ਹੁੰਦੀ ਹੈ ਮਿੱਟੀ, ਕਾਇਆ ਮਿੱਟੀ ਅੰਧ ਹੈ, ਇਹ ਅੰਧੀ ਵੀ ਹੈ, ਬੋਲੀ ਵੀ ਹੈ, ਇਹ ਸੁਣਨ ਵਾਲਾ ਵੀ ਕੋਈ ਹੋਰ ਹੈ, ਸੁਣਨ ਵਾਲੀ ਸ਼ਕਤੀ, ਵਿਚਾਰਨ ਵਾਲੀ ਸ਼ਕਤੀ, ਸਮਝਣ ਵਾਲੀ ਸ਼ਕਤੀ, ਉਹ ਅਲੱਗ ਬੈਠੀ ਹੈ, ਇਹ ਤਾਂ ਕਾਇਆ ਤਾਂ ਮਿੱਟੀ ਹੈ,
ਠੀਕ ਹੈ ਜੀ। ਕਾਇਆ ਮਿੱਟੀ ਅੰਧ ਹੈ, ਪੌਣੇ ਪੁੱਛੋ ਜਾਏ,
ਸੰਸਕਾਰ ਤੋਂ ਬਾਅਦ ਤਾਂ ਮਿੱਟੀ ਹੈ, ਉਹ ਹੈ ਮਿੱਟੀ ਤਾਂ ਮਿੱਟੀ ਉਹ ਹੈ, ਚਾਹੇ ਸੰਸਕਾਰ ਤੋਂ ਬਾਅਦ ਹੈ, ਜਿਉਂਦੀ ਜਿਉਂਦੀ ਕਾਇਆ ਨਹੀਂ ਹੈ, ਜਿਉਂਦੀ ਜਿਉਂਦੀ ਵਿੱਚ ਹੰਸ ਹੈ, ਇਹਦੇ
ਅੱਛਾ ਜੀ,
ਜਿਉਂਦੀ ਤਾਂ ਹੰਸ ਹੈ, ਕਾਇਆ ਕਿਤੇ ਜਿਉਂਦੀ ਵਿੱਚ ਹੰਸ ਪ੍ਰਧਾਨ ਦੇਖਦਾ ਉਹਨੂੰ ਦੀਦਾ, ਅੰਨੀ ਤਾਂ ਪਿੱਛੋਂ ਕਾਇਆ ਅੰਨੀ ਹੈ, ਹੰਸ ਤੋਂ ਬਾਅਦ ਜਾਂ ਛੱਡ ਜਾਂਦਾ ਫਿਰ ਅੰਨੀ ਹੈ,
ਠੀਕ ਹੈ ਜੀ।
ਹਾਂ,
ਉਸ ਤੋਂ ਪਹਿਲਾਂ ਤਾਂ ਕਹਿਣ ਦਾ ਭਾਵ ਇਹ ਡਰਾਈਵਰ ਬੈਠਾ ਇਹਨੂੰ ਚਲਾ ਰਿਹਾ, ਜਾਂ ਡਰਾਈਵਰ ਹੀ ਚਲੇ ਗਿਆ ਫੇਰ ਇਹਦਾ,
ਆ ਫੇਰ ਮਿੱਟੀ ਹੋ ਹੈ,
ਠੀਕ ਹੈ ਜੀ। ਹਾਂ ਤਾਂ ਮਾਇਆ ਮੋਹਿਆ, ਫਿਰ ਫਿਰ ਆਵਾ ਜਾਏ,
ਮੈਂ ਤਾਂ ਮਾਇਆ ਦੇ ਮੋਹ ਫਸਿਆ,
ਇਹ ਹੰਸ ਦੀ ਗੱਲ ਹੋ ਰਹੀ ਹੈ ਜੀ।
ਹਾਂ,
ਠੀਕ ਹੈ ਜੀ,
ਹੋ ਵਿੱਚ ਆਇਆ, ਹੋ ਵਿੱਚ ਗਿਆ, ਮੈਂ ਮਿੱਟੀ ਨਾਲ ਕਿਉਂ ਜੁੜ ਗਿਆ ਸੀ ਜਾ ਕੇ, ਉਹ ਮੈਨੂੰ ਮੋਹ ਜ਼ਰੂਰ ਸੀ ਇਹਦਾ, ਮੈਨੂੰ ਕਿਉਂ ਇਤਰਾਜ਼ ਹੈ ਇਸ ਗੱਲ ਦਾ, ਕਿ ਮੈਂ ਇਹਨੂੰ ਝੂਠ ਬੋਲ ਬੋਲ ਕੇ ਖਿਲਾਇਆ, ਝੂਠ ਬੋਲ ਬੋਲ ਕੇ ਪਾਲਿਆ, ਝੂਠ ਬੋਲ ਬੋਲ ਕੇ ਇਹਦੀ ਤੰਦਰੁਸਤੀ ਵਾਸਤੇ ਸਭ ਕੁਝ ਕੀਤਾ, ਇਹ ਮੈਨੂੰ ਛੱਡ ਗਈ, ਉੱਥੇ ਹੀ ਰਹਿ ਗਈ, ਮੇਰੇ ਨਾਲ ਨਹੀਂ ਗਈ, ਮੈਨੂੰ ਇਤਰਾਜ਼ ਕਿਹੜੀ ਗੱਲ ਦਾ ਹੈ, ਮੈਨੂੰ ਇਹਦਾ ਮੋਹ ਸੀ ਕਿ ਸ਼ਾਇਦ ਮੇਰਾ ਸਾਥ ਦੇਊਗੀ, ਮੈਨੂੰ ਵੀ ਭਰਮੇ ਸੀ, ਮੈਂ ਮਨ ਬਸਾਰਿਆ ਸੀ, ਮਨ ਉਹ ਮੈਂ ਮੰਨਦਾ ਹੀ ਨਹੀਂ ਹੈ, ਇਹ ਮੇਰੇ ਨਾਲ ਹੀ ਰਹੂ, ਉਹ ਮੋਹ ਕਰਕੇ ਮੈਂ ਬਾਲਦਾ ਸੀ, ਜੇ ਮੋਹ ਨਾ ਹੁੰਦਾ ਮੈਂ ਵੀ ਕਾਹਨੂੰ ਰਹੀ ਜੀ ਬੰਬੇ ਲੈਣੇ, ਤੈਨੂੰ ਸਾਰੇ ਅਪਰਾਧ ਮੋਹ ਕਰਕੇ ਕੀਤੇ ਨੇ, ਝੂਠ ਬੋਲ ਕੇ ਜਿਹੜਾ ਇਹਨੂੰ ਖੋਲੇ, ਹੁਣ ਮੈਨੂੰ ਮਹਿਸੂਸ ਹੁੰਦਾ ਉਹ ਜਿਹੜਾ ਮੋਹ ਸੀ ਨਾ ਮੇਰਾ ਗਲਤੀ, ਉਹਦੇ ਕਰਕੇ ਅਪਰਾਧ ਬਹੁਤ ਕਰ ਲਏ ਮੈਂ, ਇਹਨੂੰ ਪਾੜ ਕੇ ਇਹ ਫੇਰ ਸਾਥ ਛੱਡ ਗਈ। ਕਿਹਾ ਵੀ ਲੋਕਾਂ ਨੇ ਸੁਣਿਆ ਵੀ ਇਹਨੇ ਛੱਡ ਜਾਂਦੀ ਐ ਹੁੰਦੀ ਐ, ਵਿਸ਼ਵਾਸ ਹੀ ਨਹੀਂ ਕੀਤਾ। ਸੁਣਦੇ ਵੀ ਰਹੇ, ਪੜ੍ਹਦੇ ਵੀ ਰਹੇ, ਭਰੋਸਾ ਹੀ ਨਹੀਂ ਕੀਤਾ।
ਨਾਨਕ ਹੁਕਮ ਨਾ ਜਾਤੋ ਖਸਮ ਕਾ ਜੇ ਰਹਾ ਸੱਚ ਸਮਾਏ।
ਨਾਨਕ ਕਹਿੰਦਾ ਖਸਮ ਦੇ ਹੁਕਮ ਨੂੰ ਨਹੀਂ ਜਾਣਿਆ, ਜਿਹਦੇ ਨੇ ਜਾਣ ਲੈਂਦਾ ਫਿਰ ਕਾਇਆ ਨੂੰ ਛੱਡ ਕੇ ਹੁਕਮ ਦੇ ਵਿੱਚ ਨਾ ਸਮਾਇਆ ਰਹਿੰਦਾ, ਇਹਨੂੰ ਪਹਿਲਾਂ ਹੀ ਤਿਆਗ ਦਿੰਦਾ ਦਫਾਉ ਨਹੀਂ। ਹੁਣ ਪੁੱਛਦਾ ਉਹਨੂੰ, ਉਹ ਜਿਹੜਾ ਬਾਣੀ ਕਹੀ ਸੀ ਸੁਣੀ ਸੀ ਇਹ ਪਰਮੇਸ਼ਰ ਦਾ ਹੁਕਮ ਸੀ, ਇਹਨੂੰ ਜਾਣਿਆ ਨਹੀਂ ਵੀ ਇਹ ਕਹੀ ਕਿਹਨੇ ਆ। ਸਮਝਾਇਆ ਵੀ ਸੀ, ਕਿਹਾ ਵੀ ਸੀ ਸੱਤ ਸੱਤ ਕਰਕੇ ਮੰਨੋ ਗੁਰਸਿੱਖੋ, ਇਹ ਕਰਤੇ ਪੁਰਖ ਨੇ ਮੂੰਹ ਕਢਾਈ ਹੈ, ਇਹ ਗੱਲ ਤੇ ਵੀ ਵਿਸ਼ਵਾਸ ਨਹੀਂ ਕੀਤਾ। ਰੋਣਾ ਇਸ ਗੱਲ ਦਾ, ਉਸ ਗੱਲ ਤੇ ਵਿਸ਼ਵਾਸ ਨਹੀਂ ਕੀਤਾ। ਜੇ ਖਸਮ ਦੇ ਹੁਕਮ ਨੂੰ ਜਾਣ ਲੈਂਦਾ ਵੀ ਗੁਰਬਾਣੀ ਖਸਮ ਦਾ ਹੁਕਮ, ਕਿਉਂ ਇਫਰਾਦ ਕਰਦਾ, ਕਿਉਂ ਝੂਠ ਬੋਲਦਾ, ਕਿਉਂ ਕਾਇਆ ਪਾਲਦਾ, ਕੀ ਲੋੜ ਦੀ ਲੋਕਾਂ ਨੂੰ ਝੂਠ ਬੋਲ ਬੋਲ ਕੇ ਕਰੋੜ ਰੁਪਏ ਦੀਆਂ ਕਾਰਾਂ ਦੇ ਵਿੱਚ ਸੰਤ ਕਾਉਣ ਦੀ, ਲਾਲ ਬੱਤੀਆਂ ਲਾਉਣ ਦੀ। ਉਹ ਰਿਹਾ ਵੀ ਮੇਰੀ ਉਹ ਆ, ਮੇਰੇ ਨਾਲ ਰਹੂ, ਯਾਨੀ ਇੱਕ ਭਰੋਸਾ ਰਿਹਾ ਝੂਠਾ, ਝੂਠੇ ਭਰੋਸੇ ਵਿੱਚ ਮਾਰਿਆ।
ਠੀਕ ਹੈ। ਮਹੱਲਾ ਤੀਜਾ। ਏਕੋ ਨਿਹਚਲ ਨਾਮ ਧਨ, ਹੋਰ ਧਨ ਆਵੇ ਜਾਏ, ਇਸ ਧਨ ਕੋ ਤਸਕਰ ਜੋ ਨਾ ਸਕਈ, ਨਾ ਉਚੱਕਾ ਲੈ ਜਾਏ।
ਦੁਨੀਆਂ ਦੇ ਵਿੱਚ ਇੱਕ ਧਨ ਸਿਰਫ, ਉਹ ਹੈ ਨਾਮ ਧਨ, ਸੱਚਾ ਧਨ। ਬਾਕੀ ਧਨ ਵੀ ਹੈਗੇ ਨੇ, ਅਸੀਂ ਸੰਪਤੀ ਜਿਹਨੂੰ ਕਹਿੰਦੇ ਆ, ਦੌਲਤ ਕਹਿੰਦੇ ਆ, ਮਾਇਆ ਕਹਿੰਦੇ ਆ, ਮਾਇਆ ਦੇ ਧਨ ਵੀ ਹੈਗੇ ਨੇ, ਉਹ ਚੋਰ ਚੱਕੇ ਵੀ ਉਹਨੂੰ ਲੈ ਜਾਂਦੇ ਨੇ, ਗਿਆਨ ਚੁਰਾਏ ਵੀ ਜਾਂਦੇ ਨੇ, ਕਿਤਾਬਾਂ ਵੀ ਚੁਰਾਈਆਂ ਜਾਂਦੀਆਂ ਨੇ, ਉਹਦੇ ਗਾਹਕ ਵੀ ਬਹੁਤ ਨੇ, ਉਹ ਫੀਸਾਂ ਦੇ ਕੇ ਵੀ ਪੜ੍ਹਦੇ ਨੇ ਲੋਕ। ਪਰ ਇਹਦਾ ਬਿਨਾਂ ਫੀਸ ਦੇ ਵੀ ਨਹੀਂ ਪੜ੍ਹਦੇ, ਇਹਨੂੰ ਤਾਂ ਸੱਚ ਨੂੰ ਤਾਂ ਜਾਣਨ ਦੀ ਕੋਸ਼ਿਸ਼ ਕਰਦੇ, ਖਰੀਬ ਨਹੀਂ ਕੋਈ ਲੈਂਦਾ। ਪਰ ਦੂਏ ਜਿਹੜੇ ਗਿਆਨ ਨੇ, ਸੰਸਾਰੀ ਗਿਆਨ, ਹੋਰ ਉਹਦਾ ਚੋਰੀ ਵੀ ਕਰਦੇ ਨੇ ਲੋਕ, ਦੂਏ ਦਾ ਦੂਆ ਗਿਆਨ ਚੋਰੀ ਕਰਕੇ ਚੀਜ਼ਾਂ ਬਣਾ ਲੈਂਦੇ, ਚੋਰੀ ਚੱਕੇ ਵੀ ਲੈ ਜਾਂਦੇ ਨੇ, ਪਰ ਮੁੱਲ ਵੀ ਵਿਕਦੇ ਨੇ। ਇੱਕੋ ਨਾਮ ਧਨ ਹੈ ਜਿਹੜਾ ਆਪਣੀ ਕਿਸਮ ਦਾ ਵੱਖਰਾ, ਜਿਹੜਾ ਚੋਰ ਔਰ ਤਸਕਰ ਵੀ ਨੇੜੇ ਆਉਂਦਾ, ਉਹ ਚੋਰ ਤਸਕਰਾਂ ਦਾ ਖਤਮ ਹੁੰਦਾ, ਧਨ ਨੂੰ ਖਤਰਾ ਹੁੰਦਾ, ਉਹ ਨੇੜੇ ਹੀ ਨਹੀਂ ਹੁੰਦੇ ਇਹਦੇ।
ਇਸ ਧਨ ਕੋ ਤਸਕਰ ਜੋ ਨਾ ਸਕਈ, ਨਾ ਉਚੱਕਾ ਲੈ ਜਾਏ।
ਹੋਰ ਤਾਂ ਆਉਣ ਜਾਣ ਵਾਲੇ ਨੇ,
ਠੀਕ ਹੈ,
ਆਉਣ ਜਾਣ ਵਾਲੇ ਨੇ, ਜਮਾਵਾਂ ਚ ਪਾਈ ਰੱਖਣ ਵਾਲੇ ਨੇ, ਆਉਣ ਜਾਣ ਵਾਲੇ। ਇਸ ਕਰਕੇ ਵੀ ਨੇ, ਪ੍ਰੈਕਟਿਸ ਦੇ ਵਿੱਚ ਰਹੋ, ਉਸ ਵਿਸ਼ੇ ਦੀ ਪ੍ਰੈਕਟਿਸ ਦੇ ਵਿੱਚ ਰਹੋ, ਤੁਹਾਨੂੰ ਉਹਦੀ ਨੌਲੇਜ ਵਧਦੀ ਰਹਿੰਦੀ ਹੈ। ਪ੍ਰੈਕਟਿਸ ਛੱਡ ਦੋ ਭੁੱਲ ਜਾਂਦਾ, ਪੜ੍ਹਾਉਣ ਨੂੰ ਛੱਡ ਦੋ ਭੁੱਲ ਜਾਂਦਾ, ਵਿਸ਼ਾ ਇਹ ਵਿਸ਼ਾ ਨਹੀਂ ਭੁੱਲਦਾ ਹੈ ਕਦੇ ਵੀ। ਤੁਸੀਂ ਪੜ੍ਹਾਓ ਚਾਹੇ ਨਾ ਪੜ੍ਹਾਓ, ਇਹ ਵਿਸ਼ਾ ਨਹੀਂ ਭੁੱਲਦਾ, ਕਿਉਂਕਿ ਇਹਦੀ ਰੀਲ ਆਪੇ ਚੱਲੀ ਜਾਂਦੀ ਹੈ ਅੰਦਰ, ਇਹਦੀ ਸ਼ਬਦ ਵਿਚਾਰ ਆਪੇ ਚੱਲੀ ਜਾਂਦੀ ਹੈ, ਇਹ ਵਿਸ਼ਾ ਭੁੱਲਣ ਵਾਲਾ ਹੈ ਹੀ ਨਹੀਂ, ਕਿਉਂਕਿ ਹੋਰ ਪਾਸੇ ਧਿਆਨ ਹੀ ਨਹੀਂ ਜਾਣ ਦਿੰਦਾ ਇਹ ਵਿਸ਼ਾ। ਜਿਹਨੇ ਇਹ ਵਿਸ਼ਾ ਬਣਾ ਲਿਆ, ਜਿਹਦਾ ਵਿਸ਼ਾ ਨਾਮ ਧਨ ਬਣ ਗਿਆ, ਜਿਹਦਾ ਵਿਸ਼ਾ ਨਾਮ ਵਿਚਾਰ ਬਣ ਗਈ, ਗਿਆਨ ਵਿਚਾਰ ਜਿਹਦਾ ਵਿਸ਼ਾ ਬਣ ਗਿਆ, ਉਹਦਾ ਧਿਆਨ ਹੋਰ ਪਾਸੇ ਜਾਂਦਾ ਹੀ ਨਹੀਂ ਹੈ। ਇਸ ਕਰਕੇ ਉਹ ਗਾਂ ਦੇ ਗਾਂ ਧਨ ਵੱਧਦਾ ਹੀ ਜਾਂਦਾ। ਇਹ ਆਉਣ ਜਾਣ ਨਹੀਂ ਹੈ, ਜਾਣ ਜਾਣ ਹੈ, ਆਉਣ ਨਹੀਂ ਹੈ ਦੁਬਾਰਾ। ਜਾਣ ਦਾ ਲਫ਼ਜ਼, ਹੁਣ ਜਾਣ ਲਫ਼ਜ਼ ਦਾ ਭੇਦ ਪੜੋ, ਜਿਹੜਾ ਜਾਣ ਕਹਿ ਤਾਂ ਇਹਦੇ ਚ ਭੇਦ ਕੀ ਹੈ, ਇਹਦੇ ਵਿੱਚ ਵੀ ਸ਼ਬਦ ਭੇਦ ਹੈ। ਜਾਣ ਦਾ ਮਤਲਬ ਅੱਗੇ ਤੋਂ ਅੱਗੇ ਤਾਂ ਜਾਂਦਾ ਹੈ ਗਿਆਨ, ਮੇਰਾ ਵੀ ਤਲਬ ਛੋਟਣਾ ਪੇ ਵੱਧ ਹੋ ਜਾਈ, ਅੱਗੇ ਅੱਗੇ ਵਾਧਾ ਤਾਂ ਹੈ, ਆਕਾਸ਼ਾਂ ਪਤਾਲਾਂ ਚ ਸਾਰਿਆਂ ਚ ਫੈਲਦਾ ਹੈ, ਪਰ ਥੱਲੇ ਰੂਣੀ ਵਾਪਸ ਰੂਣੀ ਆਉਂਦਾ, ਥੱਲੇ ਰੂੜੀ ਆਉਂਦਾ ਹੈ। ਬਾਕੀ ਰਹਿ ਗਿਆ ਦੂਆ ਸਰੀਰ ਨੇ ਜਾਣਾ ਹੈ, ਮੁੜ ਕੇ ਜਮਜਲ ਨੂੰ ਲੈਣਾ ਦੀ, ਦੋ ਅਰਥ ਹੋ ਗਏ ਹੁਣ।
ਇਹ ਹਰ ਤਨ ਜੀਏ ਸੇਤੀ ਰਵ ਰਹਿਆ, ਜੀਏ ਨਾਲ ਜਾਏ, ਪੂਰੇ ਗੁਰ ਤੇ ਪਾਈਏ, ਮਨਮੁਖ ਪੱਲੇ ਨਾ ਪਾਏ।
ਇਹ ਜੀ ਦੇ ਨਾਲ ਰਵ ਰਹਿਆ, ਜਿਹੜਾ ਜੀ ਹੈ ਉਹਦੇ ਨਾਲ ਇਸ ਤਰੀਕੇ ਨਾਲ ਰਵਿਆ ਹੋਇਆ ਜਿਵੇਂ ਪਾਣੀ ਦੇ ਵਿੱਚ ਦੁੱਧ ਪਾ ਦਈਏ, ਦੁੱਧ 'ਚ ਪਾਣੀ ਪਾ ਦਈਏ ਨਾ, ਫਿਰ ਉਹ ਨਿਕਲਦਾ ਨਹੀਂ ਹੈ। ਐ ਰੱਬ ਗਿਆ ਤਲੀਨ ਪੇ ਉਹ ਗੋਬਿੰਦ ਸਿੰਘ, ਜਿਉਂ ਪਾਣੀ ਸੰਗ ਪਾਣੀ, ਪਾਣੀ ਦਾ ਪਾਣੀ ਮਿਲ ਗਿਆ, ਕਰੋ ਉਹਨੂੰ ਰੱਖ ਕਰੋ ਉਹਦਾ ਵਿੱਚੇ ਰਹੂ ਭਾਈ ਉਹਦੇ ਰੱਬ ਰਾਇਆ
ਜੀਏ ਨਾਲ ਲੈ ਜਾਏ
ਜੀਦੇ ਨਾਲ ਜਾਂਦਾ।
ਠੀਕ ਹੈ
ਜੀ, ਇਹ ਅਲੱਗ ਵੱਖਰਾ ਨਹੀਂ ਹੋ ਸਕਦਾ। ਹਾਂ,
ਪੂਰੇ ਗੁਰ ਤੇ ਪਾਈਏ, ਮਨਮੁਖ ਪੱਲੇ ਨਾ ਪਾਏ।
ਪੂਰੇ ਗੁਰ ਤੇ ਪਾਈਏ, ਪਰ ਇਹ ਪ੍ਰਾਪਤੀ ਇਦਾਂ ਹੀ ਨਹੀਂ ਹੋ ਜਾਂਦੀ। ਬਥੇਰੇ ਤੁਰੇ ਫਿਰਦੇ ਨੇ ਸੰਤ ਦਵਾਲੀ ਦਵਾਲੀ ਗਾਜ ਵਾਲੇ, ਆਹੋ ਹੁਣ ਤਾਂ ਉਡਾਲਾ ਲੈਣ ਲੱਗ ਗਏ। ਪਹਿਲਾਂ ਦਵਾਲੀ ਗਾਜ ਵਾਲੇ ਕਹਿੰਦੇ ਤੇ ਇਹਨਾਂ ਨੂੰ, ਸਭ ਤੋਂ ਸਸਤਾ ਦਵਾਲੀ ਗਾਜ ਵਾਲਾ ਕੱਪੜਾ ਹੁੰਦਾ ਸੀ ਅੱਗੇ, ਦਵਾਲੀ ਗਾਜ ਵਾਲੇ ਸੰਤ ਨੇ ਸਮਝਿਆ। ਬਥੇਰੇ ਤੁਰੇ ਫਿਰਦੇ ਨੇ, ਜਿੰਨੇ ਜ਼ਿਆਦਾ ਤੁਰੇ ਫਿਰਦੇ ਨੇ ਉਨੀ ਉਹ ਸਿੱਖੀ ਦੀ ਡੋਂਗ ਫਲ ਜਾ ਰਹੀ ਹੈ। ਇਹਦਾ ਮਤਲਬ ਹੈ ਸੰਤਾਂ ਨੇ ਖੁਦ ਸੰਤ ਡੋਂਗ ਫਲ ਚ ਨੇ, ਇਹਨਾਂ ਦੀ ਸਿੱਖੀ ਖੁਦ ਹੀ ਸਿੱਖ ਦੀ ਹੁਣ, ਸਿੱਖੀ ਦਾ ਖੁਦ ਗਿਆਨ ਨਹੀਂ ਇਹਨਾਂ ਕੋਲ। ਜੇ ਸਿੱਖੀ ਦਾ ਗਿਆਨ ਖੁਦ ਕੋਲ ਹੁੰਦਾ ਤਾਂ ਸਿੱਖਾਂ ਕੋਲ ਵੀ ਹੁੰਦਾ। ਖੇਤਾਂ ਦੇ ਦਾ ਖੇਤ ਭਰੇ ਪਏ ਨੇ ਗੰਨੇ ਦੇ, ਸਾਰਾ ਗੰਨਾ ਸੁੱਕ ਗਿਆ, ਪਹਿਲੀ ਇੱਕ ਵਾਰੀ ਨਿਕਲਦੀ ਸਾਰਾ ਖੇਤ ਪੀੜੇ ਤੇ, ਰਸਾਈ ਨਹੀਂ ਆ ਨਿਕਲਦਾ ਗੰਨੇ ਚ, ਉਹ ਤਾਂ ਗੁੜ ਤਾਂ ਬਣੇ ਜੇ ਰਸਾ ਨਿਕਲੇ। ਇਹ ਸਾਰੇ ਸੰਤ ਸੁੱਕੇ ਨੇ, ਨਾਮ ਨਹੀਂ ਆ ਵਿੱਚ ਇਹਨਾਂ ਦੇ, ਨਾ ਰਸ ਨਹੀਂ ਹੈ। ਇਹਨਾਂ ਨੂੰ ਸਾਰਿਆਂ ਨੂੰ ਪੀੜ ਲੋ ਪਾਈ ਆ, ਗੁੜ ਨਹੀਂ ਫੜਨਾ ਇਹਨਾਂ ਚੋਂ, ਦੇਖ ਲੋ ਪੀੜ ਕੇ ਇਹ ਕਰਕੇ ਲਾਇਆ। ਉਹ ਕਿਥੋਂ ਸ਼ਬਦ ਵਿਚਾਰ ਤਾਂ ਕਰਕੇ ਦੇਖਣ ਪਤਾ ਤਾਂ ਲੱਗੂ ਇਹਨੇ ਗੁੜ ਦਾ ਅਣਥ ਹੈ ਕਿ ਨਹੀਂ ਹੈ। ਇੱਕ ਦਾਣਾ ਬਰੀਚੀ ਦੀ ਦਾ ਨਿਕਲਣਾ ਕਿਸੇ ਕੋਲ, ਪੂਰੇ ਗੁਰ ਤੇ ਪਾਈਏ, ਪੂਰਾ ਗੁਰ ਹੋਵੇ ਤਾਂ ਪ੍ਰਾਪਤੀ ਹੈ ਧੰਦੀ। ਪੂਰਾ ਗੁਰ ਕੌਣ ਹੁੰਦਾ? ਪੂਰਾ ਇਹ ਆਪੇ ਹੈ, ਜਦ ਇੱਕ ਬਾਣੇ ਖਿੱਚਿਤ ਹੋ ਜਾਂਦਾ ਜਦ ਇਹਨੂੰ ਇਹ ਧਨ ਪ੍ਰਾਪਤ ਹੁੰਦਾ।
ਅੱਛਾ ਜੀ,
ਗੁਰਬਾਣੀ ਚੋਂ ਇਹਨੂੰ ਸਮਝ ਜ਼ਿਆਦਾ ਆਉਂਦੀ ਹੈ, ਆਪ ਇੱਕ ਮਾਨੇ ਕਿਚਿਤ ਹੋ ਕੇ ਹਮੇਸ਼ਾ ਵਾਸਤੇ ਰਹਿੰਦਾ ਹੈ, ਹਮੇਸ਼ਾ ਲਈ ਇੱਕ ਮਾਨੇ ਕਿਚਿਤ ਹੋ ਜਾਂਦਾ ਨਾ ਆਦਮੀ।
ਹਾਂਜੀ,
ਜਦੋਂ ਸਿੱਖ ਫਿਰ ਇਹਨੂੰ ਗੁਰਬਾਣੀ ਚੋਂ ਆਪ ਹੀ ਸਮਝ ਆ ਜਾਂਦਾ। ਗੁਰਬਾਣੀ ਤਾਂ ਹੈਗਾ ਹੀ ਹੈ, ਪਾਈਆ ਲਫ਼ਜ਼ ਪਾਈਆ। ਜੇ ਕਿਸੇ ਨੇ ਗੁਰਬਾਣੀ ਚੋਂ ਪ੍ਰਾਪਤ ਕੀਤਾ, ਪੂਰਾ ਗੁਰ ਆਪ ਹੋਇਆ, ਉਹ ਪੂਰਾ ਗੁਰ ਇੱਕ ਮਨ ਇੱਕ ਚਿੱਤ ਹੋਇਆ, ਔਰ ਹੋਇਆ ਹੀ ਰਿਹਾ, ਦੁਬਾਰਾ ਦੁਫੇੜ ਨਹੀਂ ਆਈ। ਦੁਫੇੜ ਜਦ ਆਉਂਦੀ ਹੈ ਜਾਂ ਮਾਇਆ ਦਾ ਪ੍ਰਭਾਵ ਹੋ ਜਵੇ, ਜਾਂ ਲੋਭ ਪੈਦਾ ਹੋ ਜਵੇ, ਜਾਂ ਲੋਭ ਲਹਿਰ ਚੱਲ ਜਵੇ, ਜਾਂ ਚਿੱਤ ਔਰ ਮਨ ਦੋ ਹੋ ਜਾਣ, ਮਨ ਵਿੱਚ ਕੋਈ ਦੂਜੀ ਇੱਛਾ ਪੈਦਾ ਹੋ ਜਵੇ। ਹੋਰ ਨਾਮ ਦੇ ਬਿਨਾਂ ਹੋਰ ਭੁੱਖੇ ਹੀ ਨਹੀਂ ਕੋਈ, ਜਿਹਨੂੰ ਨਾਮ ਤੇ ਬਿਨਾਂ ਦੂਸਰੀ ਭੁੱਖ ਹੈ ਉਹ ਨਹੀਂ, ਉਹ ਪੂਰਾ ਗੁਰ ਹੈ, ਉਹਦੇ ਪੱਲੇ ਪੈ ਜਾਂਦਾ, ਉਹਦੇ ਬਿਨਾਂ ਪੱਲੇ ਨਹੀਂ ਪੈਂਦਾ। ਇੱਥੇ ਨਹੀਂ ਪਿਆ, ਨਾ ਪਵੇ ਨਾ ਇੱਥੇ ਪਿਆ। ਸੰਤਾਂ ਚ ਕੋਈ ਇਹੋ ਜਿਹਾ ਹੈ ਨਹੀਂ।
ਠੀਕ ਹੈ ਜੀ, ਨਹੀਂ ਆ ਪਾਈਏ ਦਾ ਸਮਝਾਓ ਵੀ ਪੂਰੇ ਗੁਰ ਤੇ ਪਾਈਏ ਕਹਿਣ ਦਾ ਭਾਵ ਵੀ ਜਦੋਂ
ਪ੍ਰਾਪਤੀ ਪ੍ਰਾਪਤੀ ਹੁੰਦੀ ਹੈ ਪੂਰੇ ਗੁਰ ਤੇ, ਮਨਬੁੱਧੀ ਨੂੰ ਪ੍ਰਾਪਤੀ ਹੋ ਰਹੀ ਹੈ,
ਮਨਮੁਖ ਨੂੰ ਨਹੀਂ ਪ੍ਰਾਪਤ ਹੋ ਰਿਹਾ ਕਿਉਂਕਿ ਉਹਦਾ ਮਨ ਚ ਤਿਕ ਨਹੀਂ ਹੈ।
ਉਹ ਮਨਮੁਖ ਨੂੰ ਤਾਂ ਇਹਦੀ ਭੁੱਖੇ ਨਹੀਂ, ਉਹਦਾ ਤਾਂ ਰਾਹ ਨਹੀਂ ਹੈ ਮਨਮੁਖ ਦਾ। ਮਨਮੁਖ ਦੇ ਕੋਲ ਤਾਂ ਹੁੰਦਾ ਹੀ ਨਹੀਂ, ਹੋਵੇ ਤਾਂ ਜੇ ਉਹਨੂੰ ਭੁੱਖ ਹੋਵੇ, ਸਾਜੇ ਨਾਮ ਕੀ ਭੁੱਖੇ ਨਹੀਂ ਉਹਨੂੰ, ਇਹ ਕਹਿ ਸਕਦੇ ਹਾਂ ਅਸੀਂ ਇਹ ਲਿਖਣ ਦਾ ਹੈ ਤਾਂ ਮਨਮੁਖ ਬਣਿਆ ਗੁਰੂ ਸੰਤ ਮਹਾਂਪੁਰਸ਼ ਬਣਿਆ ਬੈਠਾ ਮਹਾਂਪੁਰਸ਼ ਹੈਗਾ ਮਨਮੁਖ।
ਠੀਕ ਹੈ,
ਉਹਦੇ ਕੋਲ ਨਹੀਂ ਹੁੰਦਾ, ਉਹਦੇ ਕੋਲ ਨਹੀਂ ਹੁੰਦਾ ਤੇ ਕਹਿ ਸਕਦੇ ਹਾਂ।
ਠੀਕ ਹੈ ਜੀ, ਧੰਨ ਵਪਾਰੀ ਨਾਨਕਾ ਜਿਨ੍ਹਾਂ ਨਾਮ ਧਨ ਖੱਟਿਆ ਆਈ।
ਜਿਨ੍ਹਾਂ ਨੇ ਨਾਮ ਧਨ ਖੱਟ ਲਿਆ ਉਹ ਤਾਂ ਧਨ ਨੇ, ਦੂਜੇ ਕੌਣ ਨੇ? ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਖਾ ਖਾ ਕੇ ਪੇਟ ਵਧਾਇਆ ਜਿਨ੍ਹਾਂ ਨੇ ਨਾ ਬੜੇ ਬੜੇ ਸੰਤ ਬਣ ਕੇ ਦੁਰ ਫਿੜੇ ਉਹਨਾਂ ਦੇ ਜਿਉਣ ਦਾ।
ਪੌੜੀ ਮੇਰਾ ਸਾਹਿਬ ਅਤ ਵੱਡਾ ਸੱਚ ਗਹਿਰ ਗੰਭੀਰਾ, ਸਭ ਜਗ ਜਿਸ ਕੇ ਵਸ ਹੈ ਸਭ ਤਿਸ ਕਾ ਚੀਰਾ।
ਮੇਰਾ ਸਾਹਿਬ ਅਤ ਵੱਡਾ, ਮੇਰਾ ਸਾਹਿਬ ਹੈ ਨਾ ਜਿਹੜਾ ਮੇਰਾ ਸਾਹਿਬ ਹੈ ਅਤ ਵੱਡਾ ਹੈ, ਗੰਭੀਰਤਾ ਦਾ ਉਹਦਾ ਅੰਤ ਨਹੀਂ, ਉਹਨੂੰ ਕੋਈ ਬੁਲਾ ਨਹੀਂ ਸਕਦਾ, ਉਹਨੂੰ ਕੋਈ ਹਸਾ ਨਹੀਂ ਸਕਦਾ। ਦੁਨੀਆ ਹੱਸੀ ਜਾਵੇ, ਹੱਸਦਾ ਦੇਖਿਆ ਕਿਸੇ ਨੇ? ਦੁਨੀਆ ਬੋਲੀ ਜਾਵੇ, ਅਰਜ਼ੋਈਆਂ ਕਰੀ ਜਾਵੇ, ਅਰਦਾਸਾਂ ਕਰੀ ਜਾਵੇ, ਕਦੇ ਕਿਸੇ ਦੀ ਸੁਣਦਾ ਦੇਖਿਆ, ਕਦੇ ਸਿਰ ਤੇ ਹੱਥ ਧਰਦਾ ਦੇਖਿਆ, ਕਦੇ ਕਿਸੇ ਦੀ ਅਰਦਾਸ ਕਬੂਲ ਕਰਦਾ ਦੇਖਿਆ, ਕਦੇ ਕਿਸੇ ਨੂੰ ਅਸੀਸ ਦਿੰਦਾ ਦੇਖਿਆ। ਗੰਭੀਰ ਵੀ ਰਾਜ ਉਹਦਾ ਚੱਲਦਾ, ਕਹਿੰਦਾ ਕਿਸੇ ਨੂੰ ਮਹਾਰਾਜ।
ਠੀਕ ਹੈ ਜੀ।
ਜਿਹੜੇ ਰਾਜੇ ਝੂਠੇ ਨੇ ਵਾਹਨ ਚੜੀ ਫਿਰਦੇ ਨੇ ਰਾਜ ਸੱਟ।
ਸਭ ਜਗ ਤਿਸਕੇ ਵਸ ਹੈ, ਸਭ ਤਿਸਕਾ ਚੀਰਾ।
ਸਾਰੇ ਜਗ ਉਹਦੇ ਵਸ ਦੇ ਵਿੱਚ, ਪਰ ਕਹਿੰਦਾ ਨਹੀਂ ਕਿਸੇ ਨੂੰ, ਸਾਬਤ ਕਿਤੇ ਨਹੀਂ ਹੁੰਦਾ। ਭਗਤਾਂ ਨੂੰ ਸਭ ਜਗ ਉਹਦੇ ਵਸ ਵਿੱਚ ਜੀਦਾ ਹੈ। ਭਗਤ ਦੇਖ ਰਹੇ ਨੇ ਸਾਰਾ ਜਗ ਉਹਦੇ ਵਸ ਵਿੱਚ, ਔਰ ਦੱਸ ਵੀ ਰਹੇ ਨੇ, ਪਰ ਲੋਕਾਂ ਨੂੰ ਕੋਈ ਪਤਾ ਨਹੀਂ ਕਿਸੇ ਨੂੰ, ਕਿਉਂ ਉਹ ਦਾਵਾ ਨਹੀਂ ਨਾ ਕਰਦਾ। ਗੈਰ ਗੰਭੀਰਾ ਨਾਲ ਉਹ ਪੋਸਟਰ ਨਹੀਂ ਲਾਉਂਦਾ ਕਿਸੇ ਸੜਕਾਂ ਤੇ।
ਠੀਕ ਹੈ। ਜੱਗ ਤੋਂ ਕੀ ਭਾਵ ਬਣਦਾ ਜੀ?
ਜੱਗ ਸੰਸਾਰ ਮਾਇਆ
ਮਾਤਾ
ਜੱਗ ਸੱਚੇ ਕੀ ਹੈ ਕੋਠੜੀ ਸਾ ਉਹ ਬਸ ਚੇਤਨ ਜਲ ਜਿੰਨਾ ਵੀ ਹੈ।
ਅੱਛਾ। ਜਦ ਆਪਾਂ ਕਹਿੰਦੇ ਇਹ ਜੱਗ ਸੱਚਾ ਕੀ ਹੈ ਕੋਠੜੀ, ਉੱਥੇ ਆਪਾਂ ਹਿਰਦੇ ਦੀ ਗੱਲ ਨਹੀਂ ਕਰਦੇ?
ਨਹੀਂ, ਉੱਥੇ ਕੱਲੇ ਮਾਇਆ ਦੀ ਗੱਲ ਕਰਦੇ।
ਅੱਛਾ। ਇਹ ਜੱਗ ਸੱਚਾ ਕੀ ਹੈ ਕੋਠੜੀ, ਸਭ ਜਗ ਤਿਸਕੇ ਵਸ ਹੈ, ਸਭ ਤਿਸਕਾ ਚੀਰਾ।
ਸਭ ਤਿਸਕਾ ਚੀਰਾ ਉਹਦਾ ਹਿੱਸਾ, ਉਹਦੇ ਵਿੱਚ ਹੀ ਹੈ ਸਾਰਾ, ਉਹਦਾ ਹਿੱਸਾ ਹੈ, ਉਹਦੇ ਵਿੱਚ ਹੀ ਹੈ, ਉਹਦੇ ਅੰਦਰ ਹੀ ਹੈ ਸਭ। ਭਾਵ ਸਾਗਰ ਉਹਦੇ ਅੰਦਰ ਹੀ ਹੈ, ਉਹਦਾ ਚੀਰਾ ਹੀ ਹੈ, ਉਹਦੇ ਅੰਦਰ ਹੀ ਹੈ, ਉਹ ਤੋਂ ਬਾਹਰ ਕੋਈ ਤੇ ਵੱਖਰੀ ਚੀਜ਼ ਹੈ ਕੋਈ ਇਹ?
ਠੀਕ ਹੈ ਜੀ। ਗੁਰ ਪ੍ਰਸਾਦੀ ਪਾਈ ਹੈ, ਨਿਹਚਲ ਧਨ ਧੀਰਾ।
ਗਿਆਨ ਦੀ ਕਿਰਪਾ ਨੂੰ ਪ੍ਰਾਪਤੀ ਹੁੰਦੀ ਹੈ। ਨਿਹਚਲ ਧਨ ਧੀਰਾ, ਤੀਰ ਜਵਾਨ ਜਿਹੜੇ ਬੰਦੇ ਨੇ ਉਹਨਾਂ ਨੂੰ ਪ੍ਰਾਪਤ ਹੁੰਦਾ। ਤੀਰਜ ਰੱਖਦੇ ਨੇ, ਸਬਰ ਰੱਖਦੇ ਨੇ, ਸੰਤੋਖ ਰੱਖਦੇ ਨੇ ਕਿ ਪ੍ਰਾਪਤ ਹੋ ਜਾਊਗਾ। ਜਿਨ੍ਹਾਂ ਦਾ ਮਨ ਕਾਲਾ ਪੈਣ ਲੱਗ ਜਾਏ ਉਹ ਫਿਰ ਵਿਚਾਲੇ ਛੱਡ ਜਾਂਦੇ ਨੇ। ਧੀਰਜ ਰੱਖਦੇ ਨੇ ਵੀ ਮਿਲੂਗਾ ਦਊਗਾ, ਆਸ ਰੱਖਦੇ ਨੇ, ਭਰੋਸਾ ਰੱਖਦੇ ਨੇ, ਉਹਨਾਂ ਨੂੰ ਮਿਲ
ਜਾਂਦੇ। ਹਰ ਮਨ ਵਸੈ ਭੇਟੈ ਗੁਰਸੂਰਾ, ਗੁਣਵੰਤੀ ਸਾ ਲਾਹਿਆ ਸਦਾ ਫਿਰ ਨਿਹਚਲ ਹਰ ਪੂਰਾ।
ਕਿਰਪਾ ਹੋਵੇ, ਕਿਰਪਾ ਹੋਵੇ ਤਾਂ ਕਿਰਪਾ ਅਸਲ ਦੇ ਵਿੱਚ ਖੁਦਸਾ ਨਾ ਇਹ ਆਪਣੇ ਤੇ ਕਿਰਪਾ ਕਰੇ, ਹੰਤਾ ਖੁਦਦਾਰ ਛੱਡ ਦੇਵੇ। ਹੋ ਉਹ ਛੱਡ ਦੇਵੇ। ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਛੱਡ ਦੇਵੇ, ਉਹ ਸੀਟ ਖਾਲੀ ਕਰ ਦੇਵੇ ਹੋਂ ਵਾਲੀ। ਕੱਲ ਨੂੰ ਕਹਿ ਦੇਵੇ ਭਾਈ ਘਰੋਂ ਚਲੇ ਜਾਓ ਸਾਡੇ। ਔਗਣਾਂ ਨੂੰ ਤਾਂ ਬਣਾਈ ਬੈਠਾ ਯਾਰ, ਕੰਮ ਕਰੋ ਲੋਭ ਮੋਹ ਕਰਨ ਦਾ ਬਣਾਈ ਬੈਠਾ ਚੌਕੀਦਾਰ। ਇਹਨਾਂ ਨੂੰ ਕੱਢੇ ਘਰੋਂ ਸਾਰਿਆਂ ਨੂੰ ਬਾਹਰ, ਇਹਨਾਂ ਨਾਲ ਲਵੇ ਬਗਾੜ, ਫੇਰ ਕਰੇ ਬੇਨਤੀ, ਕਰ ਕਰੇ ਸਾਫ, ਫੇਰ ਉਹਦੀ ਵੀ ਕਿਰਪਾ ਹੁੰਦੀ ਹੈ, ਪਰਮੇਸ਼ਰ ਦੀ ਵੀ ਕਿਰਪਾ ਹੁੰਦੀ ਹੈ ਵੀ ਨਹੀਂ ਬਈ ਹੁਣ ਇਹਨੇ ਪਿਛਲੀਆਂ ਗਲਤੀਆਂ ਸਾਰੀਆਂ ਠੀਕ ਹੋ ਗਿਆ, ਹੁਣ ਬੰਦਾ ਵਧੀਆ ਹੋ ਗਿਆ, ਹੁਣ ਇਹਦੀ ਆਸ ਪੂਰੀ ਕਰਨੀ ਚਾਹੀਦੀ ਹੈ, ਫੇਰ ਉਹ ਕਿਰਪਾ ਕਰਦਾ। ਜਿਹੜਾ ਭੇਟ ਲੈਂਦਾ ਗੁਰਸੂਰਾ, ਫਿਰ ਉਹ ਗੁਰਸੂਰਾ ਕੌਣ ਹੈ? ਜਿਹੜਾ ਹੈ ਤਾਂ ਸਤਿਗੁਰ। ਉਹ ਫਿਰਦਾ ਜਿਵੇਂ ਸ਼ੇਰ ਫਿਰਦਾ ਹੁੰਦਾ ਨਾ ਮਾਂ ਦੇ ਵਿੱਚ, ਸ਼ੇਰ ਜਿਵੇਂ ਅੰਦਰ ਫਿਰਦਾ, ਸ਼ੇਰ ਮਾਂ, ਸ਼ੇਰ ਮਾਂ ਫਿਰਦਾ ਵੀ ਜਿਹਦੀ ਮਰਜ਼ੀ ਆ ਕੇ ਗਿਆਨ ਚਰਚਾ ਕਰ ਲੋ। ਸੂਰਾ ਉਹਨੂੰ ਕਹਿੰਦੇ ਜਿਹਨੂੰ ਕੋਈ ਹਰਾਏ ਨੀ ਸਕਦਾ ਗਿਆਨ ਚਰਚਾ ਚ, ਸੂਰ ਹੈ।
ਭੇਟਣ ਦਾ ਕੀ ਭਾਵ?
ਭੇਟਣਾ, ਭੇਟੋਣਾ, ਇੱਕ ਦੂਜੇ ਨੂੰ ਮਿਲਾਪ ਹੋਣਾ। ਭੇਟ ਦਾ ਸ਼ਬਦ ਨਾ ਹੋਣੀ ਹੈ, ਸੁਰਤ ਸ਼ਬਦ ਦਾ ਮੇਲ ਜਾਲ ਹੁੰਦਾ, ਭੇਟੇ ਕੋਲ ਸੂਰਾ ਹੀ ਆ ਉਹ।
ਅੱਛਾ।
ਸੂਰਾ ਲਫ਼ਜ਼ ਤਾਂ ਲਿਖਿਆ, ਉਹਨੂੰ ਕਹਿਣ ਦਾ ਮਤਲਬ ਹੈ ਜਿਹਦੀ ਭੇਟ ਹੋ ਜਾਂਦੀ ਹੈ ਸੁਰਤ ਸ਼ਬਦ ਦੀ, ਸੂਰਾ ਕਿਉਂ ਆਇਆ ਹੋ, ਗੁਰ ਸੂਰਾ ਕਿਉਂ ਕਿਹਾ? ਉਹਨੂੰ ਅੱਜ ਸਹੀ ਨਹੀਂ ਕੋਈ ਜਿੱਤ ਸਕਿਆ, ਗਵਾਹ ਨੇ ਜਿਹਨੇ ਭਗਤ ਨੇ ਅੱਜ ਸਹੀ ਇਹਨਾਂ ਨੂੰ ਕੋਈ ਹਰਾ ਨਹੀਂ ਸਕਿਆ। ਆਪਸ ਵਿੱਚ ਤਾਂ ਇੱਕ ਮੰਤ ਨੇ, ਆਪਸ ਵਿੱਚ ਤਾਂ ਇਹਨਾਂ ਦਾ ਮਤਭੇਦ ਹੈ ਹੀ ਨਹੀਂ, ਰੌਲਾ ਦਾ ਉੱਤੇ ਜਿੱਥੇ ਮਤਭੇਦ ਹੈ।
ਠੀਕ ਹੈ ਜੀ। ਗੁਣਵੰਤੀ ਸਾ ਲਾਹਿਆ ਸਦਾ ਥਿਰ ਨਿਹਚਲ ਹਰ ਪੂਰਾ।
ਗੁਣਵੰਤੀਆਂ ਬੁੱਧੀਆਂ ਨੇ ਜਿਹਨਾਂ ਅੰਦਰ ਗੁਣ ਨੇ, ਗੁਣ ਵਾਲੇ, ਗੁਣਾਂ ਵਾਲੇ, ਗੁਣਵੰਤੇ, ਗੁਣਵੰਤੀ ਸਾ ਲਾਹਿਆ, ਗੁਣਵੰਤਿਆਂ ਨੇ ਸਿਲਸਿਲਾ ਕੀਤੀ ਹੈ ਕਿਹਦੀ? ਸੱਚ ਦੀ। ਬਾਕੀ ਕਵਿਤਾ ਲਿਖਣ ਵਾਲੇ, ਸਿਮਰਤ ਸ਼ਾਸਤਰ ਲਿਖਣ ਵਾਲੇ, ਹੋਰ ਕਿਤਾਬਾਂ ਗ੍ਰੰਥ ਲਿਖਣ ਵਾਲੇ ਬਥੇਰੇ ਨੇ, ਆਦਮੀ ਉਹਦੀ ਸਿਫਤ ਕੀਤੀ ਹੈ। ਕੋਈ ਕਹਿੰਦਾ ਈਸਾ ਤੇ ਇਮਾਨ ਲਿਆਓ, ਕੋਈ ਕਹਿੰਦਾ ਮੁਹੰਮਦ ਸਾਹਿਬ ਤੇ ਇਮਾਨ ਲਿਆਓ, ਉਹ ਤਾਂ ਆਦਮੀ ਤੇ ਜੰਮੇ ਤੇ, ਫਿਰ ਇੱਥੇ ਕੋਈ ਨੀ ਕਹਿੰਦਾ ਨਾਨਕ ਤੇ ਇਮਾਨ ਲਿਆਓ। ਨਾਨਕ ਕਹਿੰਦਾ ਪਰਮੇਸ਼ਰ ਸੱਚ ਤੇ ਸਚਿਆਰੇ ਬਣੋ,
ਠੀਕ ਹੈ ਜੀ।
ਪਰਮੇਸ਼ਰ ਦੇ ਹੁਕਮ ਵਿੱਚ ਚੱਲੋ, ਪਰਮੇਸ਼ਰ ਦੇ ਹੁਕਮ ਦੇ ਵਿੱਚ ਚੱਲੋ, ਸਚਿਆਰੇ ਬਣੋ, ਸੱਚ ਤੇ ਪਹਿਰਾ ਦਿਓ। ਜਿਹੜਾ ਸਦਾ ਸਿਰ ਹੈ, ਨਿਸ਼ਚਲ ਹੈ, ਹਰ ਹੈ, ਪੂਰਾ ਹੈ, ਉਹ ਗੁਣਵੰਤਾਂ ਨੇ ਦੱਸਿਆ ਕੌਣ ਨੇ।
ਅੱਛਾ ਜੀ,
ਬਾਕੀ ਦੱਸੋ ਕਿਹੜੇ ਗ੍ਰੰਥ ਦਾ ਵਿਸ਼ਾ ਹੈ? ਇਹ ਕਿਸੇ ਗ੍ਰੰਥ ਦਾ ਵਿਸ਼ਾ ਹੀ ਨਹੀਂ, ਬਾਈਬਲ ਦਾ ਵਿਸ਼ਾ ਹੀ ਨਹੀਂ ਹੈ, ਗੀਤਾ ਦਾ ਵਿਸ਼ਾ ਹੀ ਨਹੀਂ ਹੈ, ਸਿਮਰਤ ਸ਼ਾਸਤਰਾਂ ਦਾ ਵਿਸ਼ਾ ਹੀ ਨਹੀਂ ਹੈ, ਰਾਮਾਇਣ ਮਹਾਭਾਰਤ ਦਾ ਵਿਸ਼ਾ ਹੀ ਨਹੀਂ ਹੈ।
ਹਰ ਪੂਰਾ ਕਿਹਨੂੰ ਕਹਿੰਦੇ ਆ ਜੀ?
ਹਰ ਪੂਰਾ ਉਹ ਹੈ ਜਿਹਦਾ ਜਿੱਤ ਮਨ ਇੱਕ ਹੈ, ਹਰ ਦਾ ਹੀ ਮਨ ਹੈ, ਹਰ ਨੇ ਆਪਣਾ ਮਨ ਜਿੱਤ ਲਿਆ, ਜਿਹਨੇ ਆਪਣਾ ਮਨ ਜਿੱਤ ਲਿਆ ਹਰ ਪੂਰਾ ਉਹ।
ਵਿਵੇਕ ਬੁੱਧੀ ਗੁਣਵੰਤੀ ਹੈ, ਗੁਣਵੰਤੀ ਸਲਾਹਿਆ ਸਦਾ ਥਿਰ ਨਿਸ਼ਚਲ ਹਰ ਪੂਰਾ।
ਬਿਲਕੁਲ, ਚਾਹੇ ਵਿਵੇਕੀ ਕਹਿ ਲੋ ਚਾਹੇ ਵਿਵੇਕ ਬੁੱਧੀ ਕਹਿ ਲੋ।
ਠੀਕ ਹੈ ਜੀ, ਹਾਂਜੀ, ਇੱਥੇ 7ਵੀਂ ਪੌੜੀ ਸਮਾਪਤੀ ਹੈ ਜੀ।